ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਚੰਦਨ ਸੋਇਨ ਸੁਗੰਧ ਲਾਏ ਮੋਤੀ ਹੀਰੇ। ਸੁੰਦਰ ਸੇਜ ਸੌਣ ਵਾਸਤੇ ਬਹੁਤ ਵਧੀਆ ਬਿਸਤਰ ਹੈ। ਅਨੇਕ ਸੁਖ ਸਹੂਲਤਾਂ ਨੇ ਘਰ ਦੇ ਵਿਚ ਬਹੁਤ ਜ਼ਿਆਦਾ। ਰਸ ਭੋਗਣ ਪੂਰੇ, ਅਨੇਕਾਂ ਤਰ੍ਹਾਂ ਦੇ ਰਸ ਛਕਣ ਛਕਾਉਣ ਵਾਲੇ ਪਦਾਰਥ ਉਹ ਵੀ ਘਰ ਦੇ ਵਿਚ ਪਏ ਆ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਚੰਦਨ ਸੋਏਨ ਸੁਗੰਧ। ਗ੍ਰਹਿ ਚੰਦਨ, ਕੋਈ ਮਨੁੱਖ ਆਪਣੇ ਘਰ ਦੇ ਵਿਚ ਚੰਦਨ ਦਾ ਆਤਰ ਫਲੇਲ ਸੁਗੰਧੀਆਂ ਦਾ ਛਿੜਕਾ ਵੀ ਕਰ ਲਵੇ। ਸੋਏਨ ਸੁਗੰਧ, ਫਿਰ ਸੋਨੇ ਚਾਂਦੀ ਦੇ ਭੰਡਾਰ ਵੀ ਬਹੁਤ ਹੋਣ। ਲਾਏ ਮੋਤੀ ਹੀਰੇ, ਤੇ ਘਰ ਇਸ ਤਰ੍ਹਾਂ ਦਾ ਬਣਾ ਲਵੇ ਕਿ ਉਨ੍ਹਾਂ ਦੇ ਵਿਚ ਮੋਤੀ ਜੜ ਲਵੇ। ਲੱਕੜ ਦਾ ਘਰ ਨਾ ਹੋਵੇ, ਇੱਟਾਂ ਸਮਿੰਟ ਦਾ ਘਰ ਨਾ ਹੋਵੇ, ਮੋਤੀਆਂ ਜੜੇ ਮਹਿਲ ਤਿਆਰ ਕਰ ਲੇ ਕੋਈ। ਮਨ ਇੱਛੇ ਸੁਖ ਮਾਣ ਦਾ, ਜੋ ਵੀ ਮਨ ਦੇ ਵਿਚ ਇੱਛਾ ਆ ਜਾਏ ਨਾ ਵੀ ਆਹ ਚੀਜ਼ ਮੇਰੇ ਘਰ ਵਿਚ ਹੋਣੀ ਚਾਹੀਦੀ ਹੈ, ਉਹੀ ਲੈ ਆਵੇ। ਜੇਬ ਇੰਨੀ ਭਰੀ ਹੋਵੇ, ਖਜ਼ਾਨਾ ਇੰਨਾ ਹੋਵੇ ਮਨੁੱਖ ਕੋਲ ਵੀ ਜੋ ਵੀ ਮਨ ਵਿਚ ਸੋਚ ਲਿਆ ਉਹੀ ਲੈ ਆਇਆ। ਮਨ ਇੱਛੇ ਸੁਖ ਮਾਣ ਦਾ, ਕਿਛ ਨਾਹੇ ਬਸੂਰੇ, ਸੋ ਪ੍ਰਭ ਚੇਤਨਾ ਆਵਈ। ਜੇ ਉਹਦੇ ਜੀਵਨ ਵਿਚ ਨਾ ਵਾਹਿਗੁਰੂ ਦਾ ਨਾਮ ਨਹੀਂ, ਵਾਹਿਗੁਰੂ ਦੀ ਯਾਦ ਨਹੀਂ, ਉਹਦਾ ਸਿਮਰਨ ਨਹੀਂ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾਂ ਕੇ ਕੀਰੇ। ਕੀ ਕਿਹਾ ਫਿਰ ਉਹਨੂੰ? ਕਹਿੰਦੇ ਇਹ ਗੰਦਗੀ ਦਾ ਕੀੜਾ, ਗੰਦਗੀ ਦਾ ਕੀੜਾ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਗੁਰੂ ਅਰਜਨ ਮਹਾਰਾਜ ਜੁਗਤੀ ਦੇ ਰਹੇ ਨੇ। ਕਹਿੰਦੇ ਜੇ ਸੁਖ ਚਾਹੁੰਦਾ, ਮਨ ਦੀ ਸ਼ਾਂਤੀ ਚਾਹੁੰਦਾ ਨਾ, ਮਨ ਦਾ ਟਕਾ, ਪੀਸ ਆਫ ਮਾਈਂਡ ਚਾਹੁੰਦਾ ਤੂੰ, ਉਹ ਕਿੱਥੋਂ ਮਿਲਣੀ ਹੈ? ਉਹ ਵਾਹਿਗੁਰੂ ਜੀ ਦੇ ਨਾਮ ਵਿਚ ਹੈ, ਉਹਦੀ ਯਾਦ ਵਿਚ ਹੈ, ਉਹਦੇ ਸਿਮਰਨ ਵਿਚ ਹੈ, ਉਹਦੇ ਨਾਲ ਜੁੜਿਆ ਹੀ ਮਿਲਦੀ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਤੇਰੇ ਜੀਵਨ ਵਿਚ ਧੀਰਜ ਨਹੀਂ ਆ ਸਕਦਾ, ਸੁਖ ਨਹੀਂ ਬਣ ਆਏਗਾ, ਸ਼ਾਂਤੀ ਟਿਕਾ ਨਹੀਂ ਆਏਗਾ। ਸੋ ਸਹੂਲਤ ਹੋਰ ਹੁੰਦੀ ਹੈ, ਜਿਹਨੂੰ ਆਪਾਂ ਸੁਖ ਕਹਿੰਦੇ ਹਾਂ ਉਹ ਕਿਸੇ ਹੋਰ ਚੀਜ਼ ਦਾ ਨਾਮ ਹੈ। ਸੁਖ ਨਾਹੀਂ ਬਹੁਤ ਹੈ ਧਨ ਖਾਟੇ, ਜਿੰਨਾ ਮਰਜ਼ੀ ਧਨ ਇਕੱਠਾ ਕਰ ਲਵੀਂ, ਪਦਾਰਥ ਇਕੱਠੇ ਕਰ ਲਵੀਂ, ਇਹਦੇ ਵਿਚ ਸੁਖ ਨਹੀਂ ਹੈ। ਕਾਰਨ, ਮਨੁੱਖ ਕੋਲ ਧਨ ਦੌਲਤ ਪਦਾਰਥ ਹੋ ਸਕਦਾ, ਪਰ ਸਭ ਤੋਂ ਵੱਡੀ ਗੱਲ ਹੈ ਉਹਨੂੰ ਵਰਤਣ ਦਾ ਤਰੀਕਾ। ਮਾਇਆ ਪਦਾਰਥ ਇੱਕ ਬਹੁਤ ਵੱਡੀ ਤਾਕਤ ਹੈ, ਤੇ ਤਾਕਤ ਨੂੰ ਵਰਤਣ ਵਾਸਤੇ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਕੋਈ ਮਨੁੱਖ ਨਾ ਭਾਰੀ ਖੁਰਾਕ ਖਾ ਲਵੇ, ਭਾਰੀ ਖੁਰਾਕ, ਪਰ ਜੇ ਉਹਦੀ ਪਾਚਣ ਸ਼ਕਤੀ ਕਮਜ਼ੋਰ ਹੈ ਤਾਂ ਭਾਰੀ ਖੁਰਾਕ ਉਹਦੇ ਅੰਦਰ ਪਚ ਨਹੀਂ ਸਕਦੀ, ਗੜਬੜ ਹੋ ਜਾਏਗੀ ਨਾ। ਇਸੇ ਤਰ੍ਹਾਂ ਤੇਜ਼ ਤਰਾਰ ਦੌੜਨ ਵਾਲਾ ਕੋਈ ਘੋੜਾ ਹੋਵੇ ਤੇ ਉਹਨੂੰ ਦੌੜਾਕ ਜਿਹੜਾ ਦੌੜਾ ਰਿਹਾ ਨਾ, ਉਹ ਵੀ ਤਾਂ ਫਰਤੀਲਾ ਹੋਣਾ ਚਾਹੀਦਾ, ਤਾਕਤਵਰ ਹੋਣਾ ਚਾਹੀਦਾ, ਸਿਆਣਾ ਹੋਣਾ ਚਾਹੀਦਾ। ਜੇ ਤਾਕਤਵਰ ਘੋੜਾ ਤੇਰੇ ਕੋਲ ਹੈ ਤਾਂ ਘੋੜ ਸਵਾਰ ਵੀ ਤਾਕਤਵਰ ਹੋਣਾ ਚਾਹੀਦਾ। ਜੇ ਭਾਰੀ ਖੁਰਾਕ ਤੂੰ ਖਾ ਰਿਹਾ, ਤਾਕਤ ਵਾਲੀ ਖੁਰਾਕ ਖਾ ਰਿਹਾ, ਤਾਂ ਤੇਰੀ ਪਾਚਨ ਸ਼ਕਤੀ ਵੀ ਤਾਕਤ ਵਾਲੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇ ਤੇਰੇ ਕੋਲ ਇਹ ਮਾਇਆ ਪਦਾਰਥ ਹੈ, ਇਹ ਬਹੁਤ ਵੱਡੀ ਤਾਕਤ ਹੈ। ਮਹਾ ਮਾਇਆ ਤਾਂ ਕੀ ਹੈ? ਛਾਇਆ, ਇਹ ਛਾਂ ਹੈ। ਇਹ ਪਦਾਰਥ ਕੀ ਹੈ? ਛਾਂ ਹੈ, ਪਰਮਾਤਮਾ ਦੀ ਛਾਇਆ ਹੈ ਇਹ। ਪਰ ਯਾਦ ਰੱਖੀ, ਛਾਂ ਦੇ ਵਿੱਚ ਬਹਿ ਕੇ ਕੋਈ ਸੁੱਖ ਆਨੰਦ ਤਾਂ ਲੈ ਸਕਦਾ, ਪਰ ਇਹਨੂੰ ਕੋਈ ਪਾਕਟ ਕੇ ਡੱਬੇ ਚ ਨਹੀਂ ਪਾ ਸਕਦਾ। ਧਿਆਨ ਦਿਓ, ਜਿਹੜੀ ਛਾਂ ਹੈ ਨਾ, ਕੋਈ ਰਾਹੀ ਪਾਂਧੀ ਤੁਰਿਆ ਜਾਂਦਾ ਹੋਵੇ ਤਾਂ ਉਹ ਦਰਖਤ ਦੀ ਛਾਂ ਹੇਠ ਬਹਿ ਕੇ ਕੁਝ ਦੇਰ ਆਰਾਮ ਕਰ ਸਕਦਾ, ਤਪਸ਼ ਤੋਂ ਧੁੱਪ ਤੋਂ ਬਚ ਸਕਦਾ। ਪਰ ਜੇ ਕੋਈ ਕਹੇ ਵੀ ਮੈਂ ਦਰਖਤ ਦੀ ਛਾਂ ਨੂੰ ਡੱਬੇ ਚ ਪਾ ਕੇ ਲੈ ਜਾਊਂਗਾ, ਉਹ ਲਿਜਾ ਨਹੀਂ ਸਕਦਾ। ਬਿਰਖ ਕੀ ਛਾਇਆ, ਸਿਉਂ ਰੰਗ ਲਾਵੈ, ਰੰਗ ਪ੍ਰੇਮ ਨੂੰ ਕਹਿੰਦੇ ਆ। ਦਰਖਤ ਦੀ ਛਾਂ ਦੇ ਨਾਲ ਕੋਈ ਪ੍ਰੇਮ ਪਾ ਲਵੇ। ਪਾਤਸ਼ਾਹ ਜੀ ਕਹਿੰਦੇ ਵੀ ਇਹਦੇ ਵਿੱਚ ਆਨੰਦ ਨਹੀਂ ਆਉਣਾ, ਸੁੱਖ ਨਹੀਂ ਆਉਣਾ। ਕਿਉਂ? ਕਿਉਂਕਿ ਦਰਖਤ ਦੀ ਛਾਂ ਕਦੇ ਟਿਕ ਕੇ ਨਹੀਂ ਰਹਿੰਦੀ। ਜਦੋਂ ਸੂਰਜ ਚੜਿਆ ਪਰਛਾਵਾਂ ਹੋਰ ਪਾਸੇ, ਜਦੋਂ ਐਨ ਵਿਚਕਾਰ ਆ ਗਿਆ ਅਸਮਾਨ ਦੇ ਉਦੋਂ ਹੋਰ ਪਾਸੇ, ਤੇ ਜਦੋਂ ਸੂਰਜ ਢਲ ਗਿਆ ਪਰਛਾਵਾਂ ਹੋਰ ਪਾਸੇ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਇੱਕ ਬੇਨਤੀ ਹੋਰ, ਇਹ ਸੰਸਾਰ ਵਿੱਚ ਜਿਹੜੇ ਫਲਦਾਰ ਬੂਟੇ ਆ ਨਾ, ਇਹਨੂੰ ਦੋ ਤਰ੍ਹਾਂ ਦੇ ਫਲ ਲੱਗਦੇ ਨੇ, ਦੋ ਤਰ੍ਹਾਂ ਦੇ। ਜਿਵੇਂ ਕਿ ਅੰਬ ਦਾ ਦਰਖਤ ਹੈ, ਇੱਕ ਉਹਨੂੰ ਖਾਣ ਵਾਲਾ ਫਲ ਲੱਗਿਆ ਤੇ ਦੂਜਾ ਫਲ ਉਹਦੀ ਛਾਂ ਹੈ। ਇਸੇ ਤਰ੍ਹਾਂ ਜਾਮਣ ਦਾ ਦਰਖਤ ਹੈ, ਸੇਬ ਦਾ ਦਰਖਤ ਹੈ, ਪਪੀਤੇ ਦਾ ਦਰਖਤ ਹੈ, ਇੱਕ ਫਲ ਉਹਦੀ ਛਾਂ ਹੈ, ਦੂਜਾ ਫਲ ਜੋ ਨਾਮ ਦਾ ਉਹ ਦਰਖਤ ਹੈ। ਜਿਵੇਂ ਆਪਾਂ ਨੂੰ ਕਹਿੰਦੇ ਪਪੀਤੇ ਦਾ ਦਰਖਤ ਉਹਨੂੰ ਪਪੀਤੇ ਲੱਗਦੇ ਆ, ਇਹ ਅੰਬ ਦਾ ਦਰਖਤ ਉਹਨੂੰ ਅੰਬ ਲੱਗਦੇ ਆ। ਹੁਣ ਜਿਹੜਾ ਇੱਕ ਫਲ ਹੈ ਨਾ, ਭਾਵ ਕਿ ਜੇ ਅੰਬ ਨੂੰ ਅੰਬ ਲੱਗੇ, ਉਹਨੂੰ ਤੋੜ ਕੇ ਤੁਸੀਂ ਡੱਬੇ ਵਿੱਚ ਵੀ ਪਾ ਸਕਦੇ ਹੋ, ਉਹਨੂੰ ਤੁਸੀਂ ਫਰਿੱਜ ਵਿੱਚ ਵੀ ਰੱਖ ਸਕਦੇ ਹੋ ਸੰਭਾਲ ਕੇ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਹੋਵੇ ਉਹਨੂੰ ਲਿਜਾ ਸਕਦੇ ਹੋ, ਪਰ ਦੂਜਾ ਫਲ ਹੈ ਜਿਹੜਾ ਛਾਂ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਨਾ ਤਾਂ ਤੋੜੀ ਜਾ ਸਕਦੀ ਹੈ, ਨਾ ਡੱਬੇ ਚ ਬੰਦ ਹੁੰਦੀ ਹੈ, ਨਾ ਸੰਭਾਲੀ ਜਾ ਸਕਦੀ ਹੈ, ਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਆ ਸੰਸਾਰ ਹੈ ਨਾ, ਇਹਨੂੰ ਵੀ ਦੋ ਤਰ੍ਹਾਂ ਦੇ ਫਲ ਲੱਗੇ ਨੇ। ਇੱਕ ਦਰਖਤ ਦੀ ਨਿਆਈ ਹੈ, ਆ ਸੰਸਾਰ ਇੱਕ ਦਰਖਤ ਦੀ ਤਰ੍ਹਾਂ ਹੈ, ਇਹਨੂੰ ਦੋ ਤਰ੍ਹਾਂ ਦੇ ਫਲ ਲੱਗੇ ਨੇ। ਇੱਕ ਫਲ ਹੈ ਪਦਾਰਥਾਂ ਦਾ, ਮਾਇਆ ਦਾ, ਮਟੀਰੀਅਲ ਜੋ ਵੀ ਇੱਥੇ ਆਪਾਂ ਵੇਖ ਰਹੇ ਹਾਂ। ਦੂਜਾ ਫਲ ਹੈ ਵਾਹਿਗੁਰੂ ਜੀ ਦੇ ਨਾਮ ਦਾ। ਹੁਣ ਜੇ ਆਪਾਂ ਕਹੀਏ ਕਿ ਆ ਜਿੰਨਾ ਮਟੀਰੀਅਲ ਹੈ, ਪਦਾਰਥ ਹੈ, ਮਾਇਆ, ਧਨ ਦੌਲਤ, ਖਜ਼ਾਨੇ, ਇਹ ਅਸੀਂ ਇਸ ਲੋਕ ਵਿੱਚੋਂ ਪਰਲੋਕ ਵਿੱਚ ਲੈ ਜਾਂਗੇ, ਰੱਬ ਦੇ ਘਰ ਵਿੱਚ ਲੈ ਜਾਂਗੇ, ਆਤਮਾ ਦਾ ਅਸੰਗੀ ਬਣ ਜੂ, ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਨਹੀਂ ਹੋਣਾ, ਇਹ ਸਭ ਕੁਝ ਇੱਥੇ ਹੀ ਰਹਿਣਾ। ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੇ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਿਹੇ ਮੁਸ਼ਕਲ ਹੋਵੇ ਆਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਣ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਾਥ ਨਾ ਚੱਲੈ ਬਿਨ ਭਜਨ, ਸਾਥ ਨਾ ਚੱਲੈ ਬਿਨ ਭਜਨ। ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ, ਸ਼ੁਭ ਕਰਮਾਂ ਤੋਂ ਬਿਨਾਂ ਕਿਸੇ ਚੀਜ਼ ਨੇ ਬੰਦਿਆ ਤੇਰੀ ਆਤਮਾ ਦੇ ਨਾਲ ਨਹੀਂ ਜਾਣਾ। ਸਾਥ ਨਾ ਚੱਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਤੇਰੇ ਲਈ ਜ਼ਹਿਰ ਬਣ ਜਾਵੇਗਾ। ਨੋਟ ਕਰਿਓ, ਮਾਇਆ ਮਨਮੁੱਖ ਬੰਦੇ ਲਈ ਨਾਗਨੀ ਬਣ ਜਾਂਦੀ ਹੈ, ਸੱਪ ਦੀ ਤਰ੍ਹਾਂ ਬਣ ਜਾਂਦੀ ਹੈ। ਸੱਪ ਜ਼ਹਿਰੀਲਾ ਹੁੰਦਾ ਨਾ, ਉਹ ਡੰਗ ਮਾਰਦਾ। ਇਸੇ ਤਰ੍ਹਾਂ ਮਨਮੁੱਖ ਬੰਦੇ ਦੇ ਇਹ ਮਾਇਆ ਪਦਾਰਥ ਮਟੀਰੀਅਲ ਉਹਨੂੰ ਡੰਗ ਮਾਰਦਾ, ਉਹਨੂੰ ਜ਼ਹਿਰ ਚੜਾ ਦਿੰਦਾ। ਤੇ ਜਿਹੜਾ ਜ਼ਹਿਰ ਦੇ ਵਿੱਚ ਜਿਉਂਦਾ ਹੋਵੇ ਉਹਦੇ ਜੀਵਨ ਵਿੱਚ ਉਹ ਕਦੇ ਵੀ ਅੰਮ੍ਰਿਤ ਨਹੀਂ ਵਰਸ ਸਕਦਾ, ਉਹ ਜਿੱਥੇ ਵੀ ਜਾਏਗਾ ਜ਼ਹਿਰ ਹੀ ਵੰਡੇਗਾ। ਮਾਇਆ ਹੋਏ ਨਾਗਨੀ, ਜਗਤ ਰਹੀ ਲਪਟਾਏ। ਜੋ ਇਸ ਕੇ ਸੇਵਾ ਕਰੈ, ਤਿਸ ਹੀ ਕੋ ਫਿਰ ਖਾਏ। ਗੁਰਮੁਖ ਕੋਈ ਗਾਰੜੂ, ਗੁਰਮੁਖ ਦੇ ਕੋਲ, ਰੱਬ ਦੇ ਪਿਆਰੇ ਕੋਲ ਗਾਰੜੂ ਮੰਤਰ ਹੈ, ਉਹਨੂੰ ਇਹਦੀ ਜ਼ਹਿਰ ਨਹੀਂ ਚੜਦੀ, ਉਹਨੂੰ ਇਹਦੀ ਜ਼ਹਿਰ ਨਹੀਂ ਚੜਦੀ। ਉਹਨੂੰ ਵਰਤਣ ਦਾ ਤਰੀਕਾ, ਮਾਇਆ ਵਰਤਣ ਦਾ ਤਰੀਕਾ। ਕਹਿੰਦੇ ਇੱਕ ਵਾਰੀ ਕੀ ਹੋਇਆ ਨਾ, ਇੱਕ ਮਹਿਲ ਨੁਮਾ ਘਰ ਹੈ, ਉਹ ਘਰ ਵਿੱਚ ਇੱਕ ਨੌਕਰ ਰੱਖਿਆ ਹੋਇਆ ਤੇ ਬਾਹਰੋਂ ਜਿਹੜਾ ਮੇਨ ਦਰਵਾਜ਼ਾ ਉਹ ਖੜਕਿਆ। ਦਰਵਾਜ਼ਾ ਖੜਕਾਉਣ ਵਾਲਾ ਇੱਕ ਭਿਖਾਰੀ ਹੈ, ਮੰਗਤ ਹੈ, ਜਾਚਕ ਹੈ। ਉਹ ਕਹਿੰਦਾ ਵੀ ਮੈਂ ਬਹੁਤ ਦਿਨਾਂ ਦਾ ਭੁੱਖਾਂ, ਮੈਨੂੰ ਖਾਣ ਵਾਸਤੇ ਪਦਾਰਥ, ਮੇਰੀ ਪਿਆਸ ਮਿਟ ਜਾਏ ਤਾਂ ਕੁਝ ਮੇਰੀਆਂ ਲੋੜਾਂ ਨੇ ਪੂਰੀਆਂ ਹੋ ਜਾਣ। ਮਾਲਕ ਮਹਿਲ ਤੇ ਖੜਾ ਦੇਖ ਰਿਹਾ, ਉਹ ਆਪਣੇ ਨੌਕਰ ਨੂੰ ਹੁਕਮ ਦਿੰਦਾ ਵੀ ਐਂ ਕਰ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੋ। ਜਿਹੜਾ ਮੰਗਤਾ ਮੰਗਣ ਵਾਸਤੇ ਆਇਆ ਨਾ, ਇਹਨੂੰ ਧੱਕੇ ਮਾਰੋ ਤੇ ਬਾਹਰ ਕੱਢ ਦਿਓ। ਨੌਕਰ ਕੀ ਤੇ ਨਖਰਾ ਕੀ, ਨੌਕਰ ਨੇ ਗੱਲ ਮੰਨ ਲਈ, ਧੱਕੇ ਮਾਰੇ ਮੰਗਤੇ ਨੂੰ, ਰਾਹੀ ਪਾਂਧੀ ਨੂੰ ਬਾਹਰ ਕੱਢ ਦਿੱਤਾ। ਤੇ ਦਿਨ ਬਦਲਦਿਆਂ ਦੇਰ ਨਹੀਂ ਲੱਗਦੀ, ਦਿਨ ਬਦਲਦਿਆਂ ਦੇਰ ਨਹੀਂ ਲੱਗਦੀ, ਉਹ ਵਾਹਿਗੁਰੂ ਜੀ ਤੋਂ ਹਮੇਸ਼ਾ ਹੀ ਡਰ ਕੇ ਰਹੀਏ। ਆਸਾ ਦੀ ਵਾਰ ਦੀ ਪੌੜੀ ਹੈ, ਚੇਤੈ ਅੰਦਰ ਸਭ ਕੋ, ਵੇਖ ਨਾਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ, ਸਿਰੈ ਸਿਰ ਧੰਦਾ ਲਾਏਂਦਾ, ਨਾਦਰ ਉਪੱਠੀ ਜੇ ਕਰੇ। ਜੇ ਤਾਂ ਨਾਦਰ ਸਵੱਲੀ ਹੈ ਨਾ ਤਾਂ ਘਾ ਹੀ ਵੀ ਰਾਜੇ ਬਣ ਜਾਂਦੇ ਆ, ਜੇ ਨਾਦਰ ਹੋ ਜੇ ਪੁੱਠੀ ਤਾਂ ਫਿਰ ਵੱਡੇ ਵੱਡੇ ਰਾਜੇ ਵੀ ਮੰਗਤੇ ਬਣ ਜਾਂਦੇ ਆ। ਇਹ ਮੰਗਤੇ ਬਣਨ ਲੱਗਿਆਂ ਕੋਈ ਦੇਰ ਨਹੀਂ ਜੇ ਲੱਗਦੀ। ਨਾਦਰ ਉਪੱਠੀ ਜੇ ਕਰੇ, ਸੁਲਤਾਨਾ ਘਾਹੋ ਕਰਾਏਂਦਾ, ਦਰ ਮੰਗਣ ਭਿਖਣਾ ਪਾਏਂਦਾ। ਤੇ ਸਮਾਂ ਬਦਲ ਗਿਆ ਤੇ ਜਿਹੜਾ ਮਹਿਲ ਨੁਮਾ ਘਰ ਸੀ ਸਾਰੇ ਵਿਕ ਗਿਆ। ਜਿਹੜਾ ਘਰ ਦਾ ਮਾਲਕ ਸੀ ਉਹ ਵੀ ਦਿਹਾੜੀ ਜੋਤਾ ਕਰਨ ਲੱਗ ਗਿਆ, ਨੌਕਰ ਫਤਿਹ ਬੁਲਾ ਗਿਆ ਜਦੋਂ ਉਹਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ, ਉਹਨੇ ਜਾ ਕੇ ਇੱਕ ਹੋਰ ਘਰ ਦੇ ਵਿੱਚ ਨੌਕਰੀ ਕਰ ਲਈ। ਤਾਂ ਫਿਰ ਕੁਝ ਦਿਨ ਬਤੀਤ ਹੋਏ, ਇੱਕ ਮੰਗਤਾ ਫੇਰ ਆ ਗਿਆ, ਉਹਨੇ ਆ ਕੇ ਦਰਵਾਜ਼ਾ ਖੜਕਾਤਾ। ਹੁਣ ਜਿਹੜਾ ਇਹ ਨਵਾਂ ਮਾਲਕ ਹੈ ਨਾ, ਉਹ ਆਪਣੇ ਨੌਕਰ ਨੂੰ ਕਹਿੰਦਾ ਵੀ ਵੇਖ ਦਰਵਾਜ਼ਾ ਖੜਕਾਉਣ ਵਾਲਾ ਕੌਣ ਹੈ। ਕਹਿੰਦਾ ਜੀ ਇੱਕ ਮੰਗਤ ਹੈ, ਜਾਚਕ ਹੈ, ਰਾਹੀ ਪਾਂਧੀ ਹੈ, ਉਹ ਕੁਝ ਖਾਣ ਵਾਸਤੇ ਮੰਗਦਾ, ਉਹਦੀਆਂ ਕੁਝ ਲੋੜਾਂ ਨੇ। ਕਹਿੰਦਾ ਐਂ ਕਰ ਵੀ ਇਹਨੂੰ ਅੰਦਰ ਬੁਲਾ ਲਾ, ਇਹਨੂੰ ਪਿਆਰ ਸਹਿਤ ਬਿਠਾ ਤੇ ਇਹ ਜੋ ਕੁਝ ਮੰਗਦਾ ਇਹਨੂੰ ਦੇ ਦੇ, ਕਿਉਂ ਉਹ ਅਕਾਲ ਪੁਰਖ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ, ਉਹਦਾ ਹੀ ਆ ਦਿੱਤਾ ਹੋਇਆ, ਇਹ ਜੇ ਇਹਨੂੰ ਲੋੜ ਹੈ ਇਹਨੂੰ ਦੇ। ਤਾਂ ਜਦੋਂ ਆਹ ਗੱਲ ਨੌਕਰ ਨੇ ਸੁਣੀ ਨਾ, ਉਹ ਭੁੱਬਾ ਮਾਰ ਕੇ ਰੋਣ ਲੱਗ ਗਿਆ। ਮਾਲਕ ਕਹਿੰਦਾ ਤੈਨੂੰ ਕੀ ਹੋਇਆ, ਨਾ ਤੈਨੂੰ ਕੁਝ ਮਾੜਾ ਕਿਹਾ, ਨਾ ਮੈਂ ਕੋਈ ਮੰਗ ਤੈਨੂੰ ਜਾਚਕ ਨੂੰ ਮਾੜਾ, ਉਹ ਤੈਨੂੰ ਕੀ ਹੋਇਆ। ਕਹਿਣ ਲੱਗਿਆ ਮੈਂ ਤਾਂ ਉਹ ਸਮਾਂ ਯਾਦ ਕਰਦਾ, ਕੁਝ ਦਿਨ ਪਹਿਲਾਂ ਮੈਂ ਉਹ ਮਾਲਕ ਦਾ ਨੌਕਰ ਸੀ ਜਿਹਦੇ ਕੋਲ ਇੱਕ ਮਹਿਲ ਨੁਮਾ ਘਰ ਹੈ, ਬੜੇ ਬੜੇ ਖਜ਼ਾਨੇ ਸੀ, ਉਹਦੇ ਘਰ ਦੇ ਵਿੱਚ ਵੀ ਇੱਕ ਮੰਗਤ ਆਇਆ ਸੀ, ਪਰ ਉਹਨੇ ਮੈਨੂੰ ਕਿਹਾ ਸੀ ਮੰਗਤੇ ਨੂੰ ਧੱਕੇ ਮਾਰ, ਮੈਂ ਧੱਕੇ ਮਾਰਤੇ। ਅੱਜ ਮੈਂ ਉਹ ਮਾਲਕ ਦਾ ਨੌਕਰ ਹਾਂ, ਘਾਟਾ ਇਹਦੇ ਕੋਲ ਵੀ ਕੋਈ ਨਹੀਂ, ਇਹਨੇ ਕਿਹਾ ਜੇ ਜਾਚਕਾ ਇਹਨੂੰ ਪਿਆਰ ਨਾਲ ਅੰਦਰ ਲੈ ਕੇ ਆ, ਤੈਨੂੰ ਬਿਠਾ ਤੇ ਪ੍ਰਸ਼ਾਦਾ ਪਾਣੀ ਛਕਾ। ਇੱਕ ਕੋਲ ਮਾਇਆ ਹੈ, ਉਹ ਆਪਣੇ ਨੌਕਰ ਤੋਂ ਧੱਕੇ ਮਰਾ ਰਿਹਾ, ਦੂਜੇ ਕੋਲ ਵੀ ਮਾਇਆ ਹੈ, ਉਹ ਆਪਣੇ ਨੌਕਰ ਤੋਂ ਦੂਜੇ ਦੀ ਸੇਵਾ ਕਰਾ ਰਿਹਾ। ਆਹੀ ਫਰਕ ਹੈ ਮਨਮੁਖ ਬੰਦਾ ਤੇ ਗੁਰਮੁਖ ਬੰਦਾ ਮਾਇਆ ਨੂੰ ਕਿਵੇਂ ਵਰਤਦਾ, ਮਾਇਆ ਨੂੰ ਕਿਵੇਂ ਵਰਤਦਾ। ਤੇ ਜੇ ਆਪਾਂ ਗੁਰ ਇਤਿਹਾਸ ਸਿੱਖ ਇਤਿਹਾਸ ਵੇਖ ਲਈਏ, ਦੋ ਪਾਤਰ ਨੇ, ਇੱਕ ਪਾਸੇ ਗੰਗੂ ਹੈ ਤੇ ਦੂਜੇ ਪਾਸੇ ਦੀਵਾਨ ਟੋਡਰਮੱਲ ਹੈ। ਇੱਕ ਪਾਸੇ ਗੰਗੂ, ਘਰ ਦੇ ਵਿੱਚ ਧੰਨ ਮਾਤਾ ਗੁਜਰ ਕੌਰ ਕਲੰਗੀਧਰ ਦੇ ਲਾਡਲੇ ਆਏ ਆ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ, ਗੰਗੂ ਚਾਹੁੰਦਾ ਸੇਵਾ ਕਰਕੇ ਲੋਕ ਪ੍ਰਲੋਕ ਵਿੱਚ ਮੁੱਖ ਉਜਲਾ ਕਰ ਲੈਂਦਾ, ਉਹਦੀ ਜੈ ਜੈਕਾਰ ਹੋ ਜਾਣੀ ਸੀ, ਪਰ ਹੋਇਆ ਕੀ, ਮਾਇਆ ਹੋਈ ਨਾਗਣੀ, ਮਾਇਆ ਦੀ ਥੈਲੀ ਵੇਖੀ, ਬਸ ਮਾਇਆ ਨੇ ਡੰਗ ਮਾਰਤਾ, ਗੰਗੂ ਨੂੰ ਜ਼ਹਿਰ ਚੜ ਗਈ, ਉਹਨੇ ਮਾਇਆ ਲਕੋਈ। ਮਾਤਾ ਕਹਿਣ ਲੱਗੇ ਗੰਗਿਆ, ਮਾਇਆ ਚਾਹੀਦੀ ਪੁੱਤਰਾ ਮੰਗ ਲੈਂਦਾ, ਇਹ ਤਾਂ ਮੈਂ ਆਪਣੇ ਆਪੇ ਦੇ ਜਾਣੀ ਸੀ, ਕਿਉਂ ਤੇਰੇ ਘਰ ਦੇ ਵਿੱਚ ਮੈਂ ਰਹਿ ਰਹੀ ਹਾਂ, ਮੇਰੇ ਪੋਤਰੇ ਰਹਿ ਰਹੇ ਨੇ, ਇਹ ਖਰਚ ਪਾਣੀ ਤਾਂ ਮੈਂ ਆਪਣੇ ਆਪ ਹੀ ਦੇ ਦੇਣਾ ਸੀ, ਪਰ ਤੂੰ ਜੋ ਕੀਤਾ ਚੰਗਾ ਨਹੀਂ ਕੀਤਾ। ਗੰਗੂ ਗਿਆ ਜਾ ਕੇ ਸਰਕਾਰੀ ਦਰਬਾਰੇ ਪਹੁੰਚ ਕੀਤੀ, ਸ਼ਿਕਾਇਤ ਕੀਤੀ ਤੇ ਸਾਹਿਬਜ਼ਾਦਿਆਂ ਨੂੰ ਉਹਨੇ ਠੰਡੇ ਬੁਰਜ ਵਿੱਚ ਕੈਦ ਕਰਾਤਾ। ਕੇਵਲ ਠੰਡੇ ਬੁਰਜ ਤੱਕ ਨਹੀਂ, ਉਹ ਸਰਹੰਦ ਦੀਆਂ ਨੀਹਾਂ ਤੱਕ ਲੈ ਗਿਆ ਗੰਗੂ, ਕਿਉਂ, ਕਿਉਂਕਿ ਮਾਇਆ ਨੇ ਡੰਗ ਮਾਰਤਾ ਸੀ, ਮਾਇਆ ਨੇ ਡੰਗ ਮਾਰਿਆ ਸੀ। ਤੇ ਦੂਜੇ ਪਾਸੇ ਦੀਵਾਨ ਟੋਡਰਮੱਲ, ਇਹ ਵੀ ਸਰਹੰਦੀ ਰਹਿੰਦਾ, ਜਿਹੜਾ ਸਰਹੰਦ ਦਾ ਸੂਬੇਦਾਰ ਹੈ ਵਜ਼ੀਰ ਖਾਂ, ਉਹਦਾ ਇਹ ਦੀਵਾਨ ਹੈ। ਦੋ ਦਿਨ ਦੀ ਕਚਹਿਰੀ ਹੋਈ, ਇਹਨੇ ਸਾਰੇ ਸਵਾਲ ਜਵਾਬ ਸੁਣੇ ਨੇ, ਆ ਕੇ ਆਪਣੇ ਘਰ ਵਾਲੀ ਨੂੰ ਦੱਸਦਾ, ਨਿੱਕੇ ਨਿੱਕੇ ਲਾਲ ਨੇ ਕਲਗੀਧਰ ਦੇ ਬੜੇ ਲਾਲਚ ਦਿੱਤੇ ਪਰ ਡੋਲੇ ਨਹੀਂ। ਅੱਜ ਜਦੋਂ ਇਹ 13 ਪੋਹ ਵਾਲੇ ਦਿਨ ਆਇਆ ਨਾ ਘਰ ਦੇ ਵਿੱਚ, ਇਹਦੀਆਂ ਅੱਖਾਂ ਵਿੱਚ ਪਾਣੀ ਹੈ। ਘਰ ਵਾਲੀ ਪੁੱਛਦੀ ਹੈ, ਸਾਈਂ ਤੁਹਾਨੂੰ ਕੀ ਹੋਇਆ, ਕੀ ਤੁਹਾਨੂੰ ਵਜ਼ੀਰ ਖਾਂ ਨੇ ਕੁਝ ਕਿਹਾ ਜਾਂ ਕਿਸੇ ਹੋਰ ਨੇ ਕੁਝ ਕਿਹਾ? ਕਹਿੰਦਾ ਨਹੀਂ, ਵੀ ਜੋ ਸਾਹਿਬਜ਼ਾਦਿਆਂ ਦੀਆਂ ਗਥਾਵਾਂ ਤੁਹਾਨੂੰ ਮੈਂ ਸੁਣਾਉਂਦਾ ਰਿਹਾ ਨਾ, ਉਹ ਸ਼ਹੀਦ ਹੋ ਚੁੱਕੇ ਨੇ। ਘਰ ਵਾਲੀ ਬਹੁਤ ਸਿਆਣੀ ਸੀ, ਕਹਿਣ ਲੱਗੀ ਪਤੀ ਦੇਵ, ਸ਼ਹੀਦਾਂ ਦੀ ਮੌਤ ਤੇ ਰੋਈਂਦਾ ਨਹੀਂ ਹੁੰਦਾ, ਮਾਣ ਕਰੀਂਦਾ, ਫਾਕਰ ਮਹਿਸੂਸ ਕਰੀਂਦਾ, ਇਹ ਮਾਣ ਮਤਾ ਇਤਿਹਾਸ ਹੈ। ਕਹਿਣ ਲੱਗਿਆ ਭਾਗਵਾਨ ਨੇ, ਰੋਂਦਾ ਤਾਂ ਨਹੀਂ ਸ਼ਹੀਦ ਹੋ ਗਏ, ਰੋਂਦਾ ਤਾਂ ਹਾਂ ਉਹਨਾਂ ਦੀਆਂ ਪਈਆਂ ਲਾਵਾਰਸ ਲਾਸ਼ਾਂ ਮੇਤੋਂ ਵੇਖ ਨਹੀਂ ਜੇ ਹੁੰਦੀਆਂ। ਉਹ ਜ਼ਾਲਮਾਂ ਨੇ ਜਿਹੜੀਆਂ ਲਾਸ਼ਾਂ ਨੇ ਟੋਏ ਵਿੱਚ ਸੁੱਟ ਦਿੱਤੀਆਂ। ਤਾਂ ਫਿਰ ਮੈਂ ਵਜ਼ੀਰ ਖਾਂ ਨਾਲ ਗੱਲ ਕਰੀ ਸੀ, ਉਹ ਕਹਿੰਦਾ ਵੀ ਜੇ ਇਹ ਲਾਸ਼ਾਂ ਸੰਭਾਲਣੀਆਂ ਨੇ, ਸੰਸਕਾਰ ਕਰਨਾ, ਤਾਂ ਫਿਰ ਨੁੱਕਰ ਭਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੁਹਾਨੂੰ ਜਗ੍ਹਾ ਮੁੱਲ ਖਰੀਦਣੀ ਪੈਣੀਆਂ। ਉਹ ਵਕਤ 78,000 ਸੋਨੇ ਦਾ ਸਿੱਕਾ, 78,000 ਸੋਨੇ ਦਾ ਸਿੱਕਾ ਦੀਵਾਨ ਟੋਡਰ ਮੱਲ ਨੇ ਉਥੇ ਨੁੱਕਰ ਭਾਰ ਖੜਾ ਕਰਕੇ ਤਿੰਨ ਸਰੀਰਾਂ ਵਾਸਤੇ ਨਾ ਉਹ ਜਗ੍ਹਾ ਲਈ, ਤੇ ਫਿਰ ਸਾਹਿਬਜ਼ਾਦਿਆਂ ਦਾ ਧੰਨ ਮਾਤਾ ਗੁਜਰ ਕੌਰ ਦੇ ਸਰੀਰ ਦਾ ਸੰਸਕਾਰ ਕੀਤਾ, ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਆ। ਇੱਕ ਮਾਇਆ ਨੂੰ ਵਰਤ ਕੇ ਆਪਣਾ ਲੋਕ ਤੇ ਪ੍ਰਲੋਕ ਵਿੱਚ ਮੂੰਹ ਕਾਲਾ ਕਰਦਾ ਗੰਗੂ, ਤੇ ਦੂਜਾ ਮਾਇਆ ਨੂੰ ਵਰਤ ਕੇ ਲੋਕ ਪ੍ਰਲੋਕ ਵਿੱਚ ਮੁੱਖ ਉਜਲਾ ਕਰਦਾ ਕੌਣ? ਦੀਵਾਨ ਟੋਡਰ ਮੱਲ। ਵਰਤੋਂ ਚ ਫਰਕ ਹੈ ਨਾ, ਇਹਨੂੰ ਗੁਰਮੁੱਖ ਵੀ ਵਰਤਦਾ ਤੇ ਇਹਨੂੰ ਮਨਮੁੱਖ ਵੀ ਵਰਤਦਾ। ਸੁਖ ਨਾਹੀ ਬਹੁਤੈ ਧਨ ਖਾਟੇ, ਪਾਤਸ਼ਾਹ ਕੀ ਕਹਿ ਰਹੇ ਨੇ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਇਸ਼ਾਰ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਬਲਕਿ ਜੋ ਪਦਾਰਥ ਮਟੀਰੀਅਲ ਮਾਇਆ ਤੇਰੇ ਕੋਲ ਹੈ ਇਹਨੇ ਤੇਰੇ ਲਈ ਜ਼ਹਿਰ ਬਣ ਜਾਣਾ। ਪਰ ਕਦੋਂ? ਜੇ ਤੇਰੇ ਕੋਲ ਵਾਹਿਗੁਰੂ ਜੀ ਦਾ ਨਾਮ ਨਾ ਹੋਇਆ, ਗੁਰੂ ਵੱਲੋਂ ਬਖਸ਼ੀ ਸੂਝ ਬੂਝ ਤੇਰੇ ਕੋਲ ਨਾ ਹੋਈ, ਤੇਰੇ ਲਈ ਇਹਨੇ ਜ਼ਹਿਰ ਬਣਨਾ। ਵਿਖਿਆ ਜ਼ਹਿਰ ਨੂੰ ਕਹਿੰਦੇ ਨੇ, ਸਗਲੀ ਛਾਰ, ਛਾਰ ਮਿੱਟੀ ਸਵਾਹ। ਹਰ ਹਰ ਨਾਮ ਕਮਾਵਣ, ਤੇ ਫਿਰ ਕਰਨਾ ਕੀ ਚਾਹੀਦਾ? ਵਾਹਿਗੁਰੂ ਜੀ ਦਾ ਨਾਮ, ਉਹਦੇ ਨਾਲ ਜੁੜ। ਨਾਨਕ ਇਹੋ ਧਨ ਸਾਰ, ਜੋ ਸੰਗਤ ਹੈ ਨਾ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਇਹ ਸਲੋਕ ਨੂੰ ਧਿਆਨ ਲਾ ਕੇ ਪੜਿਓ। ਜਿਹੜੀ ਪਹਿਲੀ ਤੁਕ ਹੈ ਉਹਦੇ ਵਿੱਚ ਜਿਹੜਾ ਅਖੀਰਲਾ ਸ਼ਬਦ ਹੈ ਉਹ ਹੈ ਸ਼ਾਰ, ਸ਼ਸ਼ਾ, ਤੇ ਜਿਹੜਾ ਦੂਸਰੀ ਤੁਕ ਵਿੱਚ ਸ਼ਬਦ ਆ ਰਿਹਾ ਹੈ ਉਹ ਹੈ ਸਾਰ, ਸੱਸੇ ਨਾਲ। ਇੱਕ ਸ਼ਾਰ ਦਾ ਅਰਥ ਹੈ ਮਿੱਟੀ ਸਵਾਹ, ਤੇ ਦੂਜੇ ਸਾਰ ਦਾ ਅਰਥ ਕੀ ਹੈ? ਸ੍ਰੇਸ਼ਟ, ਉੱਤਮ, ਸੁਪਰੀਮ। ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਸਭ ਤੋਂ ਸ੍ਰੇਸ਼ਟ ਧਨ ਹੈ, ਸਭ ਤੋਂ ਸ੍ਰੇਸ਼ਟ ਦੌਲਤ ਹੈ, ਇਹਨੇ ਤੇਰੇ ਨਾਲ ਜਾਣਾ। ਦਾਸ ਬੇਨਤੀ ਕਰਦਾ ਸੀ ਕਿ ਦੋ ਤਰ੍ਹਾਂ ਦੇ ਫਲ ਹੁੰਦੇ ਨੇ, ਇੱਕ ਹੈ ਛਾਂ ਦਰਖਤ ਦੀ, ਉਹ ਕਦੇ ਡੱਬੇ ਚ ਬੰਦ ਨਹੀਂ ਹੁੰਦੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਂਦੀ, ਹਾਂ ਉਹਦੇ ਵਿੱਚ ਬਹਿ ਕੇ ਆਪਾਂ ਕੁਝ ਘੜੀਆਂ ਆਰਾਮ ਕਰ ਸਕਦੇ। ਇਸੇ ਤਰ੍ਹਾਂ ਜਿਹੜੀ ਇਹ ਦੌਲਤ ਹੈ ਇਹ ਗੁਜਰਾਨ ਹੈ, ਗੁਜ਼ਾਰੇ ਵਾਸਤੇ ਹੈ, ਇਹਨੇ ਨਾਲ ਨਹੀਂ ਜਾਣਾ। ਦੂਸਰਾ ਦਰਖਤ ਦਾ ਫਲ ਹੈ ਜੋ ਨਾਮ ਉਹ ਦਰਖਤ ਦਾ, ਜਿਵੇਂ ਆਪਾਂ ਕਹਿੰਦੇ ਅੰਬ ਦਾ ਬੂਟਾ ਨੂੰ ਅੰਬ ਲੱਗਦੇ ਆ, ਉਹ ਅੰਬ ਖਾ ਵੀ ਸਕਦੇ ਹਾਂ, ਉਹਨੂੰ ਸਟੋਰ ਵੀ ਕਰ ਸਕਦੇ ਹਾਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਵੀ ਸਕਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਹੈ, ਇਹ ਵਾਹਿਗੁਰੂ ਜੀ ਦਾ ਨਾਮ ਹੈ। ਸੁਖ ਨਾਹੀ ਬਹੁਤ ਹੈ ਧਨ ਖਾਟੇ, ਜਿੰਨਾ ਮਰਜ਼ੀ ਇਕੱਠਾ ਕਰ ਲਈ ਪਦਾਰਥ ਮਾਇਆ ਧਨ ਦੌਲਤ, ਇਹਦੇ ਵਿੱਚ ਮਨ ਦਾ ਸੁਖ ਨਹੀਂ। ਹਾਂ ਸਹੂਲਤਾਂ ਲਿਆ ਸਕਦੇ ਘਰ ਵਿੱਚ, ਸੌਣ ਵਾਸਤੇ ਸੋਹਣਾ ਬਿਸਤਰਾ, ਬੈਠਣ ਵਾਸਤੇ ਵਧੀਆ ਸੋਫੇ ਸੈੱਟ ਲਿਆ ਸਕਦਾ ਤੂੰ, ਵਧੀਆ ਘਰ ਬਣਾ ਸਕਦਾ, ਆਉਣ ਜਾਣ ਵਾਸਤੇ ਵਧੀਆ ਗੱਡੀ, ਸੋਹਣੇ ਕੱਪੜੇ, ਖਾਣ ਵਾਸਤੇ ਪਦਾਰਥ, ਸਭ ਕੁਝ ਮਿਲ ਸਕਦਾ ਇਹਦੇ ਵਿੱਚੋਂ। ਪਰ ਜਿਹਨੂੰ ਕਹਿੰਦੇ ਨੇ ਮਨ ਦਾ ਸੁੱਖ, ਉਹ ਨਹੀਂ ਹੈ। ਸੁੱਖ ਨਾਹੀ ਬਹੁਤ ਹੈ ਧਨ ਖਾਟੇ, ਸੁੱਖ ਨਾਹੀ ਪੇਖੇ ਨਰਿਤ ਨਾਟੇ। ਸਾਰਾ ਦਿਨ ਕਮਾਈ ਕੀਤੀ ਮਨੁੱਖ ਨੇ, ਕਾਹਦੇ ਲਈ ਸੁੱਖ ਮਿਲ ਜੇ? ਨਹੀਂ ਮਿਲਿਆ, ਘਰ ਆ ਗਿਆ, ਥੱਕਿਆ ਟੁੱਟਿਆ ਸੀ, ਆ ਕੇ ਰਿਮੋਟ ਚੱਕਿਆ ਤੇ ਟੀਵੀ ਆਨ ਕਰ ਲਿਆ, ਕੀ ਕਹਿੰਦਾ, ਚਲੋ ਕੋਈ ਸੀਰੀਅਲ ਵੇਖਦੇ ਹਾਂ, ਨਾਟਕ ਵੇਖਦੇ ਹਾਂ, ਕਾਹਦੇ ਲਈ? ਵੀ ਥੋੜੀ ਜਿਹੀ ਸਟ੍ਰੈਸ ਘੱਟ ਜੇ, ਮਨੋਰੰਜਨ ਹੋ ਜੇ। ਤੇ ਕੀ ਕਿਹਾ ਗੁਰੂ ਗ੍ਰੰਥ ਸਾਹਿਬ ਨੇ, ਪਾਤਸ਼ਾਹ ਕੀ ਕਹਿ ਰਹੇ ਨੇ? ਸੁੱਖ ਨਾਹੀ ਪੇਖੇ ਨ੍ਰਿਤ ਨਾਟੇ, ਜਿੰਨੇ ਮਰਜ਼ੀ ਨ੍ਰਿਤ ਵੇਖ ਲਾ, ਆ ਨਾਟਕ ਚੇਟਕ ਸੀਰੀਅਲ ਜਿੰਨੇ ਮਰਜ਼ੀ ਵੇਖ ਲਾ ਇਹਦੇ ਵਿੱਚ ਵੀ ਸੁੱਖ ਨਹੀਂ ਹੈ। ਸਮੇਂ ਦੀ ਬਰਬਾਦੀ ਜ਼ਰੂਰ ਹੈ, ਸਮੇਂ ਦੀ ਬਰਬਾਦੀ ਹੈ, ਸੁੱਖ ਨਹੀਂ ਹੈ ਇਹਦੇ ਵਿੱਚ। ਸੁੱਖ ਨਾਹੀ ਬਹੁ ਦੇਸ ਘੁਮਾਏ, ਜਿੰਨੇ ਮਰਜ਼ੀ ਦੇਸ ਘੁੰਮ ਲਾ। ਇੰਡੀਆ ਵੀ ਦੁਖੀ ਸੀ, ਉੱਥੇ ਕਹਿੰਦੇ ਸੀ ਜੇ ਆਸਟ੍ਰੇਲੀਆ ਦਾ ਵੀਜ਼ਾ ਲੱਗ ਜੇ ਨਾ ਤਾਂ ਬੜੀ ਚੜ੍ਹਦੀ ਕਲਾ ਹੋਜੂ, ਇੱਥੇ ਆ ਗਏ ਤੇ ਇੱਥੇ ਪੁੱਛ ਕੇ ਵੇਖ ਲਿਓ ਵੀ ਸੁੱਖ ਹੈ ਜੀਵਨ ਵਿੱਚ। ਬਿਰਲੇ ਹੋਣਗੇ, ਬਿਰਲੇ ਮੇਰੇ ਨਾਲ, ਉਹ ਤੁਹਾਡਾ ਜ਼ਿਆਦਾ ਐਕਸਪੀਰੀਅੰਸ ਹੈ ਨਾ ਇੱਥੇ, ਜ਼ਿਆਦਾ ਅਨੁਭਵ ਹੈ ਤੁਹਾਡਾ, ਪੁੱਛ ਕੇ ਵੇਖ ਲਿਓ ਵੀ ਸੁੱਖ ਹੈ। ਜਵਾਬ ਮਿਲੇਗਾ ਨਹੀਂ, ਨਹੀਂ ਸੁੱਖ ਨਹੀਂ ਹੈ, ਕਿਉਂਕਿ ਪਾਤਸ਼ਾਹ ਕਹਿ ਰਹੇ ਨੇ ਸੁੱਖ ਨਾਹੀਂ ਬਹੁ ਦੇਸ ਘੁਮਾਏ, ਜਿੰਨੇ ਮਰਜ਼ੀ ਦੇਸ਼ ਦਸਾਂਤਰ ਘੁੰਮ ਕੇ ਵੇਖ ਲਾ ਇਹਦੇ ਨਾਲ ਵੀ ਸੁੱਖ ਨਹੀਂ ਹੈ। ਜਿਹਨੂੰ ਕਹਿੰਦੇ ਨੇ ਮਨ ਦਾ ਸੁੱਖ, ਸਹੂਲਤਾਂ ਹੈ ਇਹ ਦੇਸਾਂ ਵਿੱਚ, ਸਹੂਲਤਾਂ ਨੇ, ਮਨ ਦਾ ਸੁੱਖ ਨਹੀਂ ਹੈ। ਸੁੱਖ ਨਾਹੀਂ ਬਹੁ ਦੇਸ਼ ਘੁਮਾਏ, ਇੱਕ ਵਿਦਵਾਨ ਨੇ ਤੁਕ ਦਾ ਬੜਾ ਪਿਆਰਾ ਅਰਥ ਕੀਤਾ। ਅੱਜ ਇੱਕ ਹੋਰ ਸਿਸਟਮ ਚੱਲਿਆ ਹੋਇਆ ਇੰਡੀਆ ਵਿੱਚ ਬਹੁਤ ਜ਼ਿਆਦਾ, ਉਹ ਉਹਨੂੰ ਕਹਿੰਦੇ ਨੇ ਵਸਤੂ ਸ਼ਾਸਤਰ। ਘਰ ਬਣਾਉਣਾ ਹੋਵੇ ਨਾ, ਕਈ ਗੇੜੇ ਕੱਢਦੇ ਨੇ ਜਾ ਕੇ ਜੀ ਅਸੀਂ ਘਰ ਦਾ ਮੂੰਹ ਕਿੱਧਰ ਨੂੰ ਰੱਖੀਏ, ਕਿਚਨ ਦਾ ਮੂੰਹ ਕਿੱਧਰ ਨੂੰ ਰੱਖੀਏ, ਉਹ ਤਿੰਨ ਚਾਰ ਟੰਗਾ ਜਾ ਦੇ ਦਿੰਦੇ ਨੇ, ਕਹਿੰਦੇ ਜਾ ਘਰ ਵਿੱਚ ਲਟਕਾ ਲਈਏ ਇਹਨੂੰ, ਵਸਤੂ ਸ਼ਾਸਤਰ ਵਾਲੇ। ਇਹਦਾ ਮੂੰਹ ਇੱਧਰ ਨੂੰ ਰੱਖ ਲਈ, ਇਹਦਾ ਮੂੰਹ ਇੱਧਰ ਨੂੰ ਰੱਖ ਲਈ ਕਿ ਸੁੱਖ ਮਿਲ ਗਿਆ। ਇਹ ਦਿਸ਼ਾਵਾਂ ਵੱਲ ਵਹਿਮ ਪਾ ਕੇ ਕਿ ਸੁੱਖ ਮਿਲ ਗਿਆ, ਨਹੀਂ ਮਿਲਿਆ। ਅੱਜ ਤੱਕ ਵਹਿਮ ਇਹ ਮਨੁੱਖ ਦੇ ਵਿੱਚ ਹੈ। ਹਾਂ ਜੀ, ਜਦੋਂ ਕੋਈ ਕੰਮ ਕਰਨ ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਕਰ ਲਓ ਜੀ, ਚੜ੍ਹਦੇ ਵਾਲੇ ਪਾਸੇ ਨੂੰ, ਆਹੀ ਵਹਿਮਾਂ ਭਰਮਾਂ ਵਿੱਚ ਉਦੋਂ ਮਹਾਰਾਜ ਨੇ ਕੱਢਿਆ ਸੀ ਆਪਾਂ ਨੂੰ, ਇੱਥੇ ਕੱਢਿਆ ਸੀ ਨਾ, ਉੱਥੇ ਫਸੇ ਹੋਏ ਹਾਂ। ਸੁੱਖ ਨਾਹੀਂ ਬਹੁ ਦੇਸ਼ ਘੁਮਾਏ, ਪਾਤਸ਼ਾਹ ਜੀ ਫਿਰ ਦੱਸ ਦੋ ਸੁੱਖ ਹੈ ਕਿੱਥੇ। ਤੁਸੀਂ ਕਹਿਣੇ ਹੋ ਵੀ ਧਨ ਪਦਾਰਥ ਵਿੱਚ ਸੁੱਖ ਨਹੀਂ ਹੈ, ਨਾਟਕਾਂ ਚੇਟਕਾਂ ਸੀਰੀਅਲਾਂ ਵਿੱਚ ਵੀ ਸੁੱਖ ਨਹੀਂ ਹੈ, ਜਿੰਨੇ ਮਰਜ਼ੀ ਦੇਸ ਸੰਤਰ ਘੁੰਮ ਲਈਏ ਸੁੱਖ ਨਹੀਂ ਹੈ, ਸੁੱਖ ਹੈ ਕਿੱਥੇ ਫਿਰ। ਤੇ ਅਖੀਰਲੇ ਤੁਕ ਵਿੱਚ ਦੱਸ ਦਿੱਤਾ, ਸਰਵ ਸੁਖਾ ਜਾ ਹਰ ਹਰ ਗੁਣ ਗਾਏ, ਜੇ ਸਾਰੇ ਸੁੱਖ ਚਾਹੁੰਦੇ ਹੋ ਤਾਂ ਉਹ ਫਿਰ ਵਾਹਿਗੁਰੂ ਜੀ ਦੇ ਨਾਮ ਵਿੱਚ ਨੇ। ਹਰ ਸੁੱਖ ਵਾਹਿਗੁਰੂ ਜੀ ਦੇ ਨਾਮ ਵਿੱਚ ਹੈ। ਵਾਹਿਗੁਰੂ ਜੀ ਦਾ ਨਾਮ ਦੁੱਖਾਂ ਦੀ ਦਵਾਈ ਹੈ, ਨੋਟ ਕਰਿਓ। ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ। ਤੇ ਕਰਦਾ ਕੀ ਹੈ ਫਿਰ, ਕੱਟੈ ਜਮ ਕੀ ਫੰਦਾ। ਆ ਦੁਨੀਆਂ ਦੇ ਰੋਗਾਂ ਦੀ ਗੱਲ ਨਹੀਂ, ਪਾਤਸ਼ਾਹ ਤਾਂ ਕਹਿੰਦੇ ਜਮਾ ਦੀ ਫਾਹੀ ਵੀ ਕੱਟ ਦਿੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟੈ ਜਮ ਕੀ ਫੰਦਾ। ਪਰ ਇੱਕ ਗੱਲ ਹੋਰ ਬੇਨਤੀ ਕਰ ਜਾਵਾਂ ਕਿ ਜਦੋਂ ਕਿਸੇ ਡਾਕਟਰ ਹਕੀਮ ਵੈਦ ਕੋਲ ਜਾਈਏ ਨਾ, ਉਹਦੇ ਤਿੰਨ ਸਟੈਪ ਹੁੰਦੇ ਨੇ। ਪਹਿਲਾਂ ਜਾ ਕੇ ਜਿਹੜਾ ਰੋਗੀ ਹੈ, ਮਰੀਜ਼ ਹੈ, ਉਹ ਆਪਣਾ ਰੋਗ ਦੱਸਦਾ। ਪਹਿਲੇ ਸਟੈਪ ਵਿੱਚ ਡਾਕਟਰ ਪੁੱਛਦਾ ਵੀ ਤੈਨੂੰ ਇਹ ਰੋਗ ਕਿੱਥੋਂ ਲੱਗਿਆ, ਕਿਹੜਾ ਰੋਗ ਹੈ ਤੈਨੂੰ। ਦੂਜਾ ਫਿਰ ਉਹ ਦਵਾਈ ਦਿੰਦਾ, ਮੈਡੀਸਿਨ ਦਿੰਦਾ। ਤੀਸਰੇ ਸਟੈਪ ਵਿੱਚ ਜਾ ਕੇ ਉਹ ਦੱਸਦਾ ਵੀ ਆਹ ਪਰਹੇਜ ਹੈ, ਦਵਾਈ ਨੇ ਤਾਂ ਕੰਮ ਕਰਨਾ, ਤੈਨੂੰ ਖੰਘ ਹੋਈ ਹੈ, ਆਹ ਦਵਾਈ ਹੈ, ਇਹ ਤਾਂ ਕੰਮ ਕਰੂਗੀ ਜੇ ਤਲੀਆਂ ਚੀਜ਼ਾਂ ਨਾ ਖਾਵੇਂਗਾ, ਜੇ ਤਲੀਆਂ ਚੀਜ਼ਾਂ ਨਾ ਖਾਵੇਂਗਾ, ਪਰਹੇਜ ਕਰ ਲਈ ਤਲੀਆਂ ਚੀਜ਼ਾਂ ਤੋਂ, ਕਿਉਂਕਿ ਤੇਰੀ ਖੰਘ ਬਹੁਤ ਵਧੀ ਹੋਈ ਹੈ। ਤਿੰਨ ਸਟੈਪ ਹੋ ਗਏ ਨਾ, ਪਹਿਲੇ ਸਟੈਪ ਵਿੱਚ ਰੋਗ ਪੁੱਛਦਾ, ਫਿਰ ਦਵਾਈ ਦਿੰਦਾ, ਫਿਰ ਉਹਨੂੰ ਪਰਹੇਜ ਦੱਸਦਾ। ਇਸੇ ਤਰ੍ਹਾਂ ਜਿਹੜਾ ਗੁਰੂ ਵੈਦ ਹੈ, ਇਹ ਵੀ ਦੱਸਦਾ ਵੀ ਬੰਦਿਆ ਤੈਨੂੰ ਜਿੰਨੇ ਵੀ ਦੁੱਖ ਲੱਗੇ ਨੇ ਨਾ, ਇਹ ਕਿੱਥੋਂ ਲੱਗੇ ਨੇ। ਦੁੱਖ ਤਦੇ ਜਾ ਵਿਸਰ ਜਾਵੇ, ਇਹ ਜਿੰਨੇ ਵੀ ਦੁੱਖ ਆ ਗਏ ਜੀਵਨ ਵਿੱਚ, ਇਹ ਵਾਹਿਗੁਰੂ ਜੀ ਤੋਂ ਭੁੱਲ ਕੇ ਆਏ ਨੇ, ਉਹ ਤੋਂ ਟੁੱਟ ਕੇ ਆਏ ਨੇ, ਉਹ ਤੋਂ ਦੂਰ ਹੋਇਆ, ਤੇਰੇ ਜੀਵਨ ਵਿੱਚ ਦੁੱਖ ਆਏ ਨੇ। ਪਾਤਸ਼ਾਹ ਫਿਰ ਦਵਾਈ ਕਹਿੰਦੇ, ਦਵਾਈ ਨਾਮ ਹੈ। ਦਵਾਈ ਕੀ ਹੈ ਜੀ? ਨਾਮ, ਵਾਹਿਗੁਰੂ ਜੀ ਦਾ ਨਾਮ ਇਹਦੀ ਦਵਾਈ ਹੈ ਦੁੱਖਾਂ ਦੀ, ਰੋਗਾਂ ਦੀ। ਤੇ ਪਰਹੇਜ ਵੀ ਦੱਸੇ ਨੇ ਪਾਤਸ਼ਾਹ ਜੀ ਨੇ, ਫਿਰ ਪਰਹੇਜ ਵੀ ਦੱਸੇ ਨੇ। ਅੱਜ ਥਾਂ ਪਰ ਥਾਂ ਸਰਬ ਰੋਗ ਕਾ ਔਖਧ ਨਾਮ ਇਹ ਕੈਂਪ ਲੱਗਦੇ ਨੇ। ਧਿਆਨ ਦਿਓ ਬੇਨਤੀ ਵੱਲ, ਮੈਂ ਵਿਰੋਧੀ ਨਹੀਂ ਇਹਨਾਂ ਦਾ, ਜਿੱਥੇ ਗੁਰੂ ਦੀ ਗੱਲ ਹੋ ਰਹੀ ਹੈ ਗੁਰੂ ਦੇ ਨਾਮ ਦੀ ਗੱਲ ਹੋ ਰਹੀ ਹੈ ਮੁਬਾਰਕ, ਪਰ ਨਾਲ ਕੁਝ ਹੋਰ ਵੀ ਹੈ, ਉਹ ਵੀ ਸਮਝੀਏ ਕੀ ਹੈ, ਉਹ ਵੀ ਸਮਝੀਏ। ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਪੁੱਛੀਏ, ਪਾਤਸ਼ਾਹ ਇਹ ਦੱਸੋ ਵੀ ਧਰਮੀ ਕੌਣ ਹੁੰਦਾ, ਧਰਮੀ, ਤਾਂ ਗੁਰੂ ਮਹਾਰਾਜ ਨੇ ਦੋ ਨਿਸ਼ਾਨੀਆਂ ਦੱਸੀਆਂ ਨੇ ਉਹਦੀਆਂ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਵੀ ਜਪਣਾ ਤੇ ਨਾਲ ਕੀ ਕਰਨਾ, ਕਰਮ ਆਪਣੇ ਸ਼ੁੱਧ ਕਰਨੇ ਨੇ, ਪਵਿੱਤਰ ਕਰਨੇ ਨੇ, ਤੇਰਾ ਵੇਖਣਾ ਮਾੜਾ ਨਾ ਹੋਵੇ, ਸੁਣਨਾ ਮਾੜਾ ਨਾ ਹੋਵੇ, ਬੋਲਣਾ ਮਾੜਾ ਨਾ ਹੋਵੇ, ਕਿਰਤ ਮਾੜੀ ਨਾ ਹੋਵੇ, ਜਿੱਧਰ ਨੂੰ ਪੈਂਡਾ ਤੈਅ ਕਰ ਰਹੇ ਹੋ ਮਾਰਗ ਮਾੜਾ ਨਾ ਹੋਵੇ, ਤੇਰੇ ਖਿਆਲ ਤੇਰੀ ਸੋਚ ਮਾੜੇ ਪਾਸੇ ਨਾ ਜਾਵੇ। ਇਹ ਧਰਮੀ ਬੰਦੇ ਦੇ ਲੱਛਣ ਨੇ, ਜਿੱਥੇ ਨਾਮ ਜਪਣਾ ਕਰਮ ਵੀ ਪਵਿੱਤਰ ਕਰਨੇ ਨੇ। ਤੇ ਹੁਣ ਗੁਰੂ ਮਹਾਰਾਜ ਨੇ ਦੱਸ ਦਿੱਤਾ ਨਾਮ ਦਵਾਈ ਹੈ ਪਰ ਨਾਲ ਪਰਹੇਜ਼ ਵੀ ਨੇ। ਕਿਹੜੇ ਕਿਹੜੇ ਨੇ? ਹੁਣ ਰੋਗ ਕੀ ਹੈ? ਵੀ ਦੁੱਖ ਲੱਗੇ, ਸੁੱਖ ਚਾਹੁੰਦੇ ਆ ਵੀ ਸੁੱਖ ਮਿਲ ਜੇ, ਨਾਮ ਦਵਾਈ ਹੈ ਤੇ ਪਰਹੇਜ਼। ਸੁਖੀ ਬਸੈ ਮਸਕੀਨੀਆ, ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਜੇ ਸੁਖ ਚਾਹੁੰਦਾ ਨਾਮ ਜਪਿਆ ਕਰ, ਤੇ ਨਾਮ ਜਪ ਕੇ ਆਕੜ ਕੇ ਨਾ ਤੁਰਿਆ ਕਰ ਵੀ ਮੈਂ ਬਹੁਤ ਵੱਡਾ ਅਭਿਆਸੀ ਹਾਂ, ਬਹੁਤ ਵੱਡਾ ਧਰਮੀ ਹਾਂ, ਜਪੀ ਤਪੀਆਂ, ਨਿਮਰਤਾ ਵਿੱਚ ਰਿਹਾ ਕਰ, ਗੱਜ ਕੇ ਆਖੋ ਸਾਧਨਾ। ਇਹ ਕੀ ਹੈ? ਪਰਹੇਜ਼ ਹੈ। ਨਿਮਰਤਾ ਕੀ ਹੈ? ਹੰਕਾਰ ਤੋਂ ਬਚ ਕੇ ਰਹਿਣਾ, ਇਹ ਪਰਹੇਜ਼ ਹੈ। ਸੁਖੀ ਬਸੈ, ਸੁਖੀ ਬਸੇਗਾ ਕਦੋਂ? ਮਸਕੀਨੀਆ, ਮਸਕੀਨ ਬਣ ਜਾ, ਚਰਨ ਧੂੜ ਬਣ ਜਾ, ਨੀਵਾਂ ਹੋ ਜਾ, ਨਿਮਰਤਾ ਦੇ ਘਰ ਵਿੱਚ ਆ ਜਾ। ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਪੈਰਾਂ ਦੀ ਤਲੀ ਬਣ ਜਾ, ਪੈਰਾਂ ਦੀ ਤਲੀ ਹੇਠਾਂ ਹੁੰਦੀ ਹੈ ਨਾ, ਸਰੀਰ ਦਾ ਸਭ ਤੋਂ ਅਖੀਰਲਾ ਹਿੱਸਾ ਪੈਰਾਂ ਦੀ ਤਲੀ ਹੈ, ਬਸ ਪੈਰਾਂ ਦੀ ਤਲੀ ਬਣ ਜਾ। ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਵੱਡੇ ਵੱਡੇ ਅਹੰਕਾਰੀ ਲੋਕ, ਗਰਭ ਨੇ ਅਹੰਕਾਰ ਨੇ ਗਾਲ ਕੇ ਰੱਖ ਦਿੱਤੇ, ਜੀਵਨ ਵਿੱਚੋਂ ਕੁਝ ਨਹੀਂ ਜੇ ਮਿਲਿਆ। ਹੰਕਾਰ ਤੋਂ ਪਰਹੇਜ਼ ਰੱਖਣਾ, ਨਾਮ ਦਵਾਈ ਹੈ ਤਾਂ ਫਿਰ ਅਹੰਕਾਰ ਨਹੀਂ ਕਰਨਾ। ਦੂਜਾ ਪਰਹੇਜ਼ ਵੀ ਦੱਸਦੇ ਨੇ, ਤੂੰ ਚਾਹੁੰਦਾ ਵੀ ਮੇਰੇ ਘਰ ਦੇ ਵਿੱਚ ਸੁੱਖ ਆ ਜੇ ਤਾਂ ਫਿਰ ਐਂ ਕਰਿਆ ਕਰ, ਦੂਜੇ ਦਾ ਬੁਰਾ ਸੋਚਣਾ ਬੰਦ ਕਰ ਦੇ, ਦੂਜੇ ਦਾ ਬੁਰਾ ਸੋਚਣਾ ਬੰਦ ਕਰ ਦੇ। ਜੇ ਤੂੰ ਚਾਹੁੰਦਾ ਤੇਰੇ ਘਰ ਵਿੱਚ ਸੁੱਖ ਆਵੇ, ਪਰ ਕਾ ਬੁਰਾ ਨਾ ਰੱਖੋ ਚੀਤ। ਪਰ ਕਾ ਬੁਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਆਪਣੇ ਚਿੱਤ ਵਿੱਚ ਵੀ ਨਹੀਂ ਰੱਖਣਾ। ਕਿਉਂ? ਆ ਜਿਹੜਾ ਘਰ ਹੈ ਨਾ ਗੁਰੂ ਨਾਨਕ ਮਹਾਰਾਜ ਦਾ, ਇਹ ਸਰਬੱਤ ਦਾ ਭਲਾ ਮੰਗਣ ਵਾਲਾ ਹੈ। ਇੱਥੇ ਹਰ ਰੋਜ਼ ਅਰਦਾਸ ਉਦੋਂ ਪੂਰੀ ਹੁੰਦੀ ਹੈ ਜਦੋਂ ਸਿੱਖ ਆਪਣੀ ਰਸਨਾ ਨਾਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ, ਇਹਦੀ ਅਰਦਾਸ ਹੀ ਉਦੋਂ ਪੂਰੀ ਹੁੰਦੀ ਹੈ। ਸਰਬੱਤ ਦੇ ਭਲੇ ਮੰਗਣ ਤੋਂ ਬਿਨਾਂ ਸਿੱਖ ਦੀ ਅਰਦਾਸ ਨਹੀਂ ਜੇ ਪੂਰੀ ਹੁੰਦੀ। ਇਹ ਉਹ ਘਰ ਹੈ ਜਿਹੜਾ ਸਾਰੇ ਵਿਸ਼ਵ ਦਾ ਭਲਾ ਲੋਚਦਾ। ਇਹ ਸਿਰਫ ਆਪਣੇ ਲਈ ਨਹੀਂ ਮੰਗਦਾ ਕਿ ਸਿੱਖਾਂ ਦਾ ਭਲਾ ਹੋਵੇ, ਨਹੀਂ ਨਹੀਂ, ਇੱਥੇ ਕੀ ਕਿਹਾ, ਜਾਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਹੈ ਉਬਰੈ ਤਿੱਥੇ ਲਿਹੋ ਉਵਾਰ। ਐ ਮਾਲਕ ਜੀ, ਆ ਜਿਹੜਾ ਜਾਗਤ ਜਲ ਰਿਹਾ ਨਾ, ਬਸ ਇਹਨੂੰ ਬਚਾਉਣ ਵਾਲਾ ਤੂੰ ਹੀ ਹੈ। ਵਿਸ਼ਵ ਦਾ ਭਲਾ ਆ ਘਰ ਦੇ ਵਿੱਚ ਮੰਗਿਆ ਜਾਂਦਾ, ਸਰਬੱਤ ਦਾ ਭਲਾ ਆ ਘਰ ਵਿੱਚ ਮੰਗਿਆ ਜਾਂਦਾ। ਹੁਣ ਪਾਤਸ਼ਾਹ ਕਹਿੰਦੇ ਤੂੰ ਚਾਹੁੰਦਾ ਸੁੱਖ, ਨਾਮ ਹੈ ਦਵਾਈ, ਇੱਕ ਪਰਹੇਜ਼ ਹੋਰ ਕਰ ਲਈ। ਕਿਹੜਾ? ਵੀ ਕਦੇ ਵੀ ਦੂਜੇ ਦਾ ਬੁਰਾ ਖਿਆਲ ਤੇਰੇ ਮਨ ਵਿੱਚ ਨਾ ਆਵੇ। ਜੇ ਤੂੰ ਇਹ ਕਰ ਲੈ ਨਾ, ਤੇਰੇ ਘਰ ਵਿੱਚ ਸੁੱਖ ਆ ਜਾਊ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਾਤਸ਼ਾਹ ਇਹ ਮੈਂ ਦਵਾਈ ਤਾਂ ਲੈ ਲਈ, ਇਹਦੇ ਨਾਲ ਹੋਰ ਵੀ ਕੋਈ ਮੈਂ ਤਾਕਤਵਰ ਚੀਜ਼ਾਂ ਖਾ ਸਕਦਾ? ਕਹਿੰਦੇ ਹਾਂ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜਿੱਥੇ ਨਾਮ ਜਪਣਾ ਉੱਥੇ ਸ਼ਰਨ ਵੀ ਪਰਮਾਤਮਾ ਦੀ ਤੱਕਣੀ ਹੈ। ਇਹ ਨਾ ਹੋਵੇ ਵੀ ਤੂੰ ਨਾਮ ਵੀ ਜਪੀ ਜਾਵੇਂ ਤੇ ਪਖੰਡੀਆਂ ਦੇ ਡੇਰੇ ਤੇ ਭੜਕਦਾ ਫਿਰੀ ਜਾਵੇਂ, ਜੋਤਸ਼ੀਆਂ ਕੋਲ ਵੀ ਹੱਥ ਦਿਖਾਉਂਦਾ ਫਿਰੀ ਜਾਵੇਂ, ਫੇਰ ਵੀ ਨਹੀਂ ਸੁੱਖ ਮਿਲਣਾ। ਜਿੱਥੇ ਨਾਮ ਜਪਣਾ ਉੱਥੇ ਕੀ ਕਰਨਾ? ਸ਼ਰਨ ਵੀ ਪਰਮਾਤਮਾ ਦੀ ਤੱਕਣੀ ਹੈ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ, ਉਹਦੀ ਸ਼ਰਨ ਤੱਕਣੀ ਹੈ। ਤਾਂ ਹੁਣ ਮਨੁੱਖ ਚਾਹੁੰਦਾ ਮੇਰੇ ਜੀਵਨ ਵਿੱਚ ਸੁੱਖ ਆ ਜੇ, ਇਹ ਕਿਵੇਂ ਆਉਂਦਾ ਕਿਵੇਂ ਆਉਂਦਾ? ਆਓ ਗੁਰੂ ਅਰਜਨ ਮਹਾਰਾਜ ਦਾ ਜਿਹੜਾ ਪਾਵਨ ਸ਼ਬਦ ਜਿਹਦੀ ਆਪਾਂ ਟੇਕ ਲੈ ਰਹੇ ਹਾਂ, ਰੰਭਦਾ ਦੀ ਤੁਕ ਤੋਂ ਨਾਲ ਲੈ ਕੇ ਚੱਲੀ, ਇੱਕ ਵਾਰ ਸਾਰੀ ਸੰਗਤ ਆ ਕੋ ਸਤਨਾਮ ਸ੍ਰੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ। ਜਿਹੜਾ ਪਰਮੇਸ਼ਰ ਸ਼ਬਦ ਹੈ ਨਾ, ਇਹ ਦੋ ਸ਼ਬਦਾਂ ਦਾ ਮਿਲਿਆ ਹੋਇਆ ਰੂਪ ਹੈ। ਇਹਨੂੰ ਕਹਿੰਦੇ ਨੇ ਸੁਮੇਲਕ ਸ਼ਬਦ, ਦੋ ਸ਼ਬਦਾਂ ਦਾ ਸੁਮੇਲ ਹੈ। ਪਰਮ ਈਸ਼ਵਰ, ਪਰਮ ਵੱਡੇ ਨੂੰ ਕਹਿੰਦੇ ਨੇ, ਈਸ਼ਵਰ ਸ਼ਕਤੀ ਨੂੰ ਕਹਿੰਦੇ ਨੇ। ਸਭ ਤੋਂ ਵੱਡੀ ਸ਼ਕਤੀ, ਸਭ ਤੋਂ ਵੱਡੀ ਤਾਕਤ, ਇਹਦਾ ਮਤਲਬ ਕੀ ਹੋਇਆ ਕਿ ਹੋਰ ਤਾਕਤਾਂ ਵੀ ਸੀ? ਹਾਂ, ਹੋਰ ਤਾਕਤਾਂ ਵੀ ਮੰਨੀਆਂ ਗਈਆਂ, ਪਰ ਹੈ ਨਹੀਂ, ਮੰਨੀਆਂ ਸੀ, ਮਨੌਤਾਂ ਸੀ ਇਹ। ਕਈ ਕਹਿੰਦੇ ਸੀ, ਕਹਿੰਦੇ ਜੀ ਜਿਹੜਾ ਬ੍ਰਹਮਾ ਨਾ ਉਹ ਸੰਸਾਰ ਨੂੰ ਸਾਜਦਾ, ਜਿੰਨੇ ਸਰੀਰਾਂ ਦੇ ਭਾਂਡੇ ਨੇ ਉਹ ਘੜਦਾ ਬ੍ਰਹਮਾ, ਤੇ ਜਿਹਨੂੰ ਬ੍ਰਹਮਾ ਸਾਜ ਦੇਵੇ ਉਹਨੂੰ ਰਿਜਕ ਰੋਟੀ ਭੋਜਨ ਦਾ ਪ੍ਰਬੰਧ ਵਿਸ਼ਨੂੰ ਕਰਦਾ, ਤੇ ਜਿਹੜੇ ਸਾਜੇ ਗਏ ਬਣਾਏ ਗਏ ਉਹਨਾਂ ਨੂੰ ਜਦੋਂ ਖਤਮ ਕਰਨਾ, ਮੌਤ ਦਾ ਡਿਪਾਰਟਮੈਂਟ ਕਿਹਦੇ ਕੋਲ ਹੈ? ਸ਼ਿਵ ਜੀ ਕੋਲ। ਜਪ ਜੀ ਤਾਂ ਰੋਜ਼ ਹੀ ਪੜ੍ਹਦੇ ਨਾ ਆਪਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇੱਥੇ ਤੱਕ ਜਿਹੜੀ ਵਿਚਾਰ ਹੈ ਨਾ, ਜਿਹੜੀ ਪਹਿਲਾਂ ਚੱਲਦੀ ਸੀ ਉਹ ਹੈ, ਉਹ ਵੀ ਦਰਜ ਕੀਤੀ ਮਹਾਰਾਜ ਨੇ ਵੀ ਇਹ ਵਿਚਾਰ ਚੱਲਦੀ ਹੈ, ਪਰ ਗੁਰਮਤਿ ਕਿੱਥੋਂ ਸ਼ੁਰੂ ਹੋ ਰਹੀ ਹੈ? ਹੁਣ ਅਗਲੀ ਤੁਕ ਵਿੱਚ ਹੈ, ਉਹ ਵੇਖੈ ਉਹਨਾਂ ਨਦਰ ਨਾ ਆਵੇ। ਬਹੁਤ ਆਏ ਹੋ ਵਿਡਾਣ, ਬਹੁਤ ਆਏ ਹੋ ਵਿਡਾਣ। ਉਹ ਲੋਕ ਇਹਨਾਂ ਨੂੰ ਰੱਬ ਸਮਝਦੇ ਨੇ, ਰੱਬ ਇਹਨਾਂ ਨੂੰ ਨਜ਼ਰ ਨਹੀਂ ਪੈਂਦਾ। ਗੁਰੂ ਨਾਨਕ ਮਹਾਰਾਜ ਕਹਿੰਦੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ, ਬਹੁਤਾ ਇਹੋ ਵਿਡਾਣ, ਹੈਰਾਨੀ ਵਾਲੀ ਗੱਲ ਹੈ ਇਹ ਵੀ ਲੋਕ ਇਹਨਾਂ ਨੂੰ ਰੱਬ ਮੰਨ ਕੇ ਬਹਿ ਗਏ। ਕਹਿੰਦੇ ਜੀ ਸਾਜਣ ਵਾਲਾ ਹੋਰ ਹੈ, ਰਿਜਕ ਵਾਲਾ ਹੋਰ ਹੈ, ਖਤਮ ਕਰਨ ਵਾਲਾ ਹੋਰ ਹੈ। ਹੋਰ ਅੱਗੇ ਚੱਲੋ, ਜਿਹੜਾ ਗਣਿਤ ਵਿਦਿਆ ਦਾ ਦੇਵਤਾ, ਕਹਿੰਦੇ ਹਿਸਾਬ ਕਿਤਾਬ ਦੀ ਵਿਦਿਆ ਕਿਹਦੇ ਕੋਲ ਹੈ? ਮੈਥ ਜਿਹਨੂੰ ਕਹਿਦੀ ਅੱਜ ਦਾ। ਕਹਿੰਦੇ ਜੀ ਇਹਦਾ ਦੇਵਤਾ ਹੈ ਗਣੇਸ਼, ਜਿਹਨੇ ਗਣਿਤ ਵਿਦਿਆ ਦਾ ਮਾਹਰ ਹੋਣਾ, ਗਣੇਸ਼ ਦੀ ਪੂਜਾ ਕਰੋ। ਫਿਰ ਸਰਸਵਤੀ ਇਹ ਰਸਨਾ ਦੀ ਦੇਵੀ ਹੈ। ਇਹ ਪੰਜ ਤਰ੍ਹਾਂ ਦੀ ਸ਼ਕਤੀ ਮੰਨੀ ਗਈ ਸੀ, ਤੇ ਗੁਰੂ ਨਾਨਕ ਦੇ ਘਰ ਵਿੱਚ ਸ਼ਬਦ ਵਰਤਿਆ ਗਿਆ ਪਰਮੇਸ਼ਰ, ਅਕਾਲ ਪੁਰਖ ਪਰਮਾਤਮਾ ਸਭ ਤੋਂ ਵੱਡੀ ਤਾਕਤ ਦਾ ਮਾਲਕ ਹੈ। ਇਹ ਪੰਜੇ ਉਹਦੇ ਅੱਗੇ ਕੁਝ ਵੀ ਨਹੀਂ। ਪਰਮੇਸ਼ਰ ਦਿੱਤਾ ਬੰਨਾ, ਉਹ ਪਰਮ ਈਸ਼ਵਰ ਨੇ ਆਪਣੀ ਯਾਦ ਦਾ, ਆਪਣੇ ਸਿਮਰਨ ਦਾ, ਆਪਣੇ ਨਾਮ ਦਾ ਜਦੋਂ ਸਹਾਰਾ ਦਿੱਤਾ। ਬੰਨਾ ਸਹਾਰੇ ਨੂੰ ਕਹਿੰਦੇ ਨੇ, ਪੰਜਾਬੀ ਦਾ ਠੇਠ ਸ਼ਬਦ ਹੈ ਇਹ। ਜਦੋਂ ਬਹਿਣ ਬਹਿਣ ਲੱਗ ਜਾਣ, ਕਿਸੇ ਨਦੀ ਦਾ ਕਿਨਾਰਾ ਟੁੱਟ ਜੇ, ਨਹਿਰ ਦਾ ਕਿਨਾਰਾ ਟੁੱਟ ਜੇ, ਆਪਾਂ ਕੀ ਕਹਿੰਦੇ ਹੁੰਦੇ? ਬੰਨ ਮਾਰ ਦੋ, ਬੰਨ ਮਾਰ ਦੋ ਸਹਾਰਾ ਆਸਰਾ। ਪਰਮੇਸ਼ਰ ਦਿੱਤਾ ਬੰਨਾ, ਤੇ ਜਿਹੜੀ ਜ਼ਿੰਦਗੀ ਦਾ ਵਹਿਣ ਦੁੱਖਾਂ ਰੋਗਾਂ ਵਿੱਚ ਵਹਿ ਰਿਹਾ ਸੀ ਨਾ, ਸਾਰੇ ਸਵਾਸ ਦੁੱਖਾਂ ਰੋਗਾਂ ਵਿੱਚ ਲਹਿ ਰਹੇ ਸੀ, ਹੁਣ ਕੀ ਹੋਇਆ? ਦੁੱਖ ਰੋਗ ਕਾ ਡੇਰਾ ਭੰਨਾ, ਵਾਹਿਗੁਰੂ ਜੀ ਦੀ ਯਾਦ ਨੇ, ਉਹਦੇ ਨਾਮ ਨੇ ਦੁੱਖਾਂ ਤੇ ਰੋਗਾਂ ਦਾ ਲੱਗਿਆ ਹੋਇਆ ਜੀਵਨ ਵਿੱਚ ਡੇਰਾ ਭੰਨ ਕੇ ਰੱਖ ਦਿੱਤਾ। ਆਨੰਦ ਕਰ ਹੈ ਨਰ ਨਾਰੀ, ਹੁਣ ਸਾਰੇ ਜੀਵ ਆਨੰਦ ਵਿੱਚ ਨੇ, ਖੇੜੇ ਵਿੱਚ ਨੇ, ਵਿਕਾਸ ਵਿੱਚ ਨੇ, ਜਿੰਨੇ ਵੀ ਜੀਵ ਉਹਦੇ ਨਾਮ ਨਾਲ ਜੁੜ ਗਏ। ਇੱਥੇ ਇਹ ਨਹੀਂ ਕਿਹਾ ਵੀ ਆਹ ਧਰਮ ਦੇ, ਆਹ ਜਾਤ ਦੇ, ਆਹ ਫਿਰਕੇ ਦੇ, ਨਹੀਂ ਨਹੀਂ, ਇੱਥੇ ਸ਼ਬਦ ਹੈ ਜਿੰਨੀ ਨਾਮ ਧਿਆਇਆ, ਜਿੰਨੀ ਜਿਨ੍ਹਾਂ ਨੇ ਵੀ, ਕੇਵਲ ਸਿੱਖਾਂ ਦੀ ਗੱਲ ਨਹੀਂ, ਜਿਨ੍ਹਾਂ ਨੇ ਵੀ ਨਾਮ ਧਿਆਲਿਆ। ਆਨੰਦ ਕਰ ਹੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਥਾਰੀ, ਹੁਣ ਸਾਰੇ ਜੀਵ ਆਨੰਦ ਵਿਚ ਨੇ, ਖੇੜੇ ਵਿਚ ਨੇ। ਜਦੋਂ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਧਾਰ ਕੇ ਬਖਸ਼ਿਸ਼ ਕਰਕੇ ਆਪਣੇ ਨਾਮ ਦੀ ਦਾਤ ਦਿੱਤੀ, ਸੰਤੋ ਸੁਖ ਹੋਆ ਸਭ ਥਾਈ। ਇਹ ਸੰਤ ਜਣੋ ਹੁਣ ਸਾਰੀਆਂ ਥਾਵਾਂ ਤੇ ਸੁੱਖ ਹੋ ਗਿਆ, ਭਾਵ ਕੇ ਜੇ ਬਿਮਾਰੀ ਹੈ ਤਾਂ ਵੀ ਸੁੱਖ, ਜੇ ਤੰਦਰੁਸਤੀ ਹੈ ਤਾਂ ਵੀ ਸੁੱਖ, ਵਾਧਾ ਘਾਟਾ ਤਾਂ ਵੀ ਸੁੱਖ, ਜੇ ਜਨਮ ਹੋ ਗਿਆ ਤਾਂ ਵੀ ਸੁੱਖ, ਜੇ ਕਿਸੇ ਦੀ ਮੌਤ ਆ ਗਈ ਤਾਂ ਵੀ ਸੁੱਖ, ਹੁਣ ਦੁਖੀ ਨਹੀਂ ਹੋ ਰਿਹਾ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ। ਉਹ ਪਾਰਾ ਵਾਰ ਤੋਂ ਰਹਿਤ ਸਭ ਤੋਂ ਵੱਡੀ ਤਾਕਤ ਦਾ ਮਾਲਕ, ਹਰ ਜਗ੍ਹਾ ਤੇ ਵਿਆਪਕ ਅਕਾਲ ਪੁਰਖ ਪਰਮਾਤਮਾ, ਜਦੋਂ ਉਹਨੂੰ ਸਾਰੀਆਂ ਜਗ੍ਹਾ ਤੇ ਮਹਿਸੂਸ ਕਰ ਲਿਆ ਨਾ ਵੀ ਹਰ ਜਗ੍ਹਾ ਦੇ ਵਿੱਚ ਉਹ ਵੱਸਦਾ ਤਾਂ ਸੁੱਖ ਹੋ ਗਿਆ। ਹੁਣ ਅਸੀਂ ਦੁਖੀ ਕਿਉਂ ਆ? ਕਿਸੇ ਨਾਲ ਸਾਡੀ ਈਰਖਾ, ਕਿਸੇ ਨਾਲ ਸਾਡੀ ਦੁਸ਼ਮਣੀ, ਬਿਤਕਰਾ, ਕਿਸੇ ਨਾਲ ਬੇਈਮਾਨੀ ਕਰ ਲਈ, ਧੋਖਾ ਕਰ ਲਿਆ, ਠੱਗੀ ਮਾਰ ਲਈ, ਮਨੁੱਖ ਦੁਖੀ ਹੋਈ ਜਾ ਰਿਹਾ। ਪਰ ਜਦੋਂ ਮੰਨ ਲਿਆ ਕਿ ਸਾਰਿਆਂ ਵਿੱਚ ਪਰਮਾਤਮਾ ਹੀ ਬੈਠਾ ਹੈ, ਉਹ ਝੂਠ ਕਿਹਦੇ ਨਾਲ ਬੋਲੂ, ਠੱਗੀ ਕਿਹਦੇ ਨਾਲ ਮਾਰੂ, ਬੇਈਮਾਨੀ ਕਿਹਦੇ ਨਾਲ ਕਰੂ, ਬਿਤਕਰਾ ਕਿਹਦੇ ਨਾਲ ਕਰੂ, ਈਰਖਾ ਕਿਹਦੇ ਨਾਲ ਕਰੂ, ਝਗੜਾ ਕਿਹਦੇ ਨਾਲ ਕਰੂ? ਬਿਲਕੁਲ ਨਹੀਂ। ਤੇ ਜੇ ਇਹ ਸਭ ਅਲਾਮਤਾਂ ਚਲੀਆਂ ਜਾਣ, ਜੀਵਨ ਸੁਖੀ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ। ਤੁਰ ਕੇ ਬਾਣੀ ਆਈ, ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰਿਆਂ ਦਾ ਧੁਰ ਹੈ, ਉਹਦੀ ਸਿਫਤ ਸਲਾਹ ਦੀ ਬਾਣੀ ਜਿਸ ਵੀ ਹਿਰਦੇ ਵਿੱਚ ਆ ਗਈ, ਜਿਸ ਵੀ ਜੀਵਨ ਵਿੱਚ ਆ ਗਈ, ਤਿੰਨ ਸਗਲੇ ਚਿੰਤ ਮਿਟਾਈ, ਉਹਨਾਂ ਦੇ ਜੀਵਨ ਵਿੱਚੋਂ ਹਰ ਤਰ੍ਹਾਂ ਦੀ ਚਿੰਤਾ, ਝੋਰੇ, ਦੁੱਖ, ਕਲੇਸ਼ ਮਿਟ ਗਏ। ਦਇਆਲ ਪੁਰਖ ਮਿਹਰਬਾਨਾ, ਉਹ ਦਇਆ ਦਾ ਘਰ ਹਰ ਜਗ੍ਹਾ ਤੇ ਵਿਆਪਕ, ਮੇਰਾ ਬਖਸ਼ਿਸ਼ਾਂ ਕਰਨ ਵਾਲਾ ਪਰਮਾਤਮਾ ਜਦੋਂ ਕਿਸੇ ਤੇ ਕਿਰਪਾ ਕਰ ਦਵੇ, ਹਰ ਨਾਨਕ ਸਾਚ ਵਖਾਨਾ, ਉਹੀ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਵਖਿਆਨ ਕਰਦਾ ਹੈ। ਸੋ ਸਤਿਗੁਰੂ ਜੀ ਨੇ ਪਾਵਨ ਸ਼ਬਦ ਵਿੱਚ ਇਹੀ ਸਮਝਾਇਆ ਕਿ ਬੰਦਿਆ, ਤੇਰੇ ਜੀਵਨ ਵਿੱਚ ਸੁੱਖ ਬਣ ਆਵੇਗਾ ਜਦੋਂ ਤੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇਗਾ। ਨਾਮ ਦਵਾਈ ਹੈ, ਰੋਗ ਦੁੱਖ ਨੇ, ਤੇ ਫਿਰ ਪਰਹੇਜ਼ ਵੀ ਦੱਸੇ ਨੇ, ਹੰਕਾਰ ਨਹੀਂ ਕਰਨਾ, ਹੋਰ ਕੀ ਕਰਨਾ, ਦੂਜੇ ਦਾ ਭਲਾ ਮੰਗਣਾ, ਕਿਸੇ ਦਾ ਬੁਰਾ ਨਹੀਂ ਸੋਚਣਾ, ਇਹ ਧਰਮੀ ਬੰਦੇ ਦੇ ਲੱਛਣ ਨੇ, ਇਹ ਆਪਣੇ ਜੀਵਨ ਵਿੱਚ ਕਮਾਉਣੇ ਨੇ। ਤੂੰ ਉਹ ਵਾਹਿਗੁਰੂ ਜੀ ਨੂੰ ਹਰ ਜਗ੍ਹਾ ਤੇ ਮੌਜੂਦ ਸਮਝਣਾ, ਹਰ ਜਗ੍ਹਾ ਤੇ ਵਿਆਪਕ ਸਮਝਣਾ, ਜੇ ਤੂੰ ਸੁਖੀ ਹੋਣਾ ਚਾਹੁੰਦਾ। ਸੋ ਸੁੱਖ ਦੇ ਸੂਤਰ ਮਹਾਰਾਜ ਨੇ ਪਾਵਨ ਸ਼ਬਦ ਵਿੱਚ ਸਮਝਾਏ ਨੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ, ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ ਜੀ। ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹੇ ਗੁਰੂ ਵਾਹੇ ਗੁਰੂ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਗਗਨ ਮੈਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਜਬ ਰੋ ਕਰ ਸਗਲ ਬਨ ਰਾਏ ਬੁਲੰਤ ਜੋਤੀ ਤੂਪ ਮਲਿਆਨ ਲੋ ਪਵਨ ਜਬ ਰੋ ਕਰ ਸਗਲ ਬਨ ਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਕੈਸੀ ਆਰਤੀ ਹੋਏ ਅਬ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਸੰਤ ਤੇਰੀ ਰਹਾਉ ਸਹਿਸ ਤਵ ਨੈਣ ਨਾਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਕੇਵ ਚਲ ਤੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਚਾਨਣ ਸਭ ਮੈਂ ਚਾਨਣ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਵੇ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨ ਦੇਨੋ ਮੋਹਿ ਕਾਹੀ ਤੇਰਾ ਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰੋ ਆਸਣੋ ਨਾਮ ਤੇਰੋ ਗੁਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਝੈ ਪੋਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾ नाम तेरे की जोत लगाई पयो उजियारो भवन सकनारे नाम तेरो तागा नाम फूल माला पार पठारे सगल छुटारे।